ਜਿਹੜਾ ਗ੍ਰੰਥ ਚੱਲ ਰਿਹਾ ਹੈ ਇਹਦੀ ਪੰਜ ਤਰੰਗਾਂ ਸਮਾਪਤ ਹੋ ਗਈਆਂ, ਆਜ ਛਠੀ ਤਰੰਗ ਚਲੇਗੀ। ਰਾਜਾ ਦੇ ਰਾਜਾ ਜਿਹੜਾ ਸ਼ੁਭ ਸੰਤਤੀ ਸੀ ਰਾਜਾ, ਉਹਦੇ ਤਿੰਨ ਪੁੱਤਰ ਘਰ ਤੋਂ ਨਿਕਲੇ ਸੀ। ਜਦੋਂ ਉਹਨਾਂ ਨੂੰ ਰਾਜਪਾਟ ਪਿਤਾ ਦੇਣ ਲੱਗਾ ਤੇ ਉਹਨਾਂ ਨੇ ਰਾਤ ਨੂੰ ਸਲਾਹ ਕੀਤੀ, ਆਪਾਂ ਰਾਜਪਾਟ ਲੈ ਕੇ ਕੀ ਕਰਾਂਗੇ, ਆਪਾਂ ਗਿਆਨ ਦੀ ਪ੍ਰਾਪਤੀ ਵਾਸਤੇ ਕੁਝ ਯਤਨ ਕਰੀਏ। ਤੇ ਉਹ ਰਾਜਪਾਟ ਸਭ ਕੁਝ ਛੱਡ ਕੇ ਤੇ ਘਰੋਂ ਨਿਕਲੇ ਤੇ ਗੁਰੂ ਦੀ ਖੋਜ ਵਿੱਚ ਗਏ ਤੇ ਗੁਰੂ ਉਹਨਾਂ ਨੂੰ ਮਿਲਿਆ। ਦੋ ਜਿਹੜੇ ਭਰਾ ਸੀ, ਇੱਕ ਕਿਹੜਾ ਤੱਤ ਦ੍ਰਿਸ਼ਟੀ ਔਰ ਅਦ੍ਰਿਸ਼ਟੀ, ਇਹ ਦੋ ਪ੍ਰਸ਼ਨ ਕਰਕੇ ਉਪਰਾਮ ਹੋ ਗਏ, ਬਸ ਉਪਰਾਮਣੇ ਨਿਵਿਰਤ ਹੋ ਗਏ। ਆਪ ਉਹਨਾਂ ਨੂੰ ਕੋਈ ਪ੍ਰਸ਼ਨ ਕਰਨ ਦੀ ਜ਼ਰੂਰਤ ਨਹੀਂ, ਜਿਹਦੇ ਵਾਸਤੇ ਉਹਨਾਂ ਪ੍ਰਸ਼ਨ ਕੀਤਾ ਸੀ ਉਹਨਾਂ ਦਾ ਕਾਰ ਹੀ ਪੂਰਾ ਹੋ ਗਿਆ, ਮਤਲਬ ਗਿਆਨ ਹੋ ਗਿਆ, ਠੀਕ ਹੈ। ਆਪ ਜਿਹੜਾ ਤੀਸਰਾ ਪੁੱਤਰ ਉਹਦਾ ਸਭ ਤੋਂ ਛੋਟਾ ਕਨਿਸ਼ਟ ਅਧਿਕਾਰੀ, ਉਹਦਾ ਨਾਂ ਹੈ ਤਰਕ ਦ੍ਰਿਸ਼ਟੀ। ਆਪ ਦੋਨਾਂ ਨੂੰ ਦੇਖ ਲਿਆ, ਉਹ ਛੋਟੇ ਭਰਾ ਨੇ, ਇਹ ਮੇਰੇ ਜਿਹੜੇ ਦੋ ਬੜੇ ਭਰਾ ਵਾ, ਇਹ ਆਪ ਗੁਰੂ ਨੂੰ ਪ੍ਰਸ਼ਨ ਨਹੀਂ ਕਰ ਰਹੇ। ਇਹਦਾ ਅਰਥ ਇਹ ਹੋ ਗਿਆ, ਇਹਨਾਂ ਦਾ ਮੁਖੜਾ ਵੀ ਪ੍ਰਸੰਨ ਹੈ, ਇਹਨਾਂ ਨੂੰ ਗਿਆਨ ਹੋ ਗਿਆ ਹੈ, ਅਤੇ ਮੈਂ ਵੀ ਬਾਕੀ ਹਾਂ, ਅਤੇ ਮੈਂ ਪ੍ਰਸ਼ਨ ਤੋਂ ਕਰਾਂ, ਮੇਰੀ ਬੁੱਧੀ 'ਚ ਅਜੇ ਸ਼ੰਕਾ ਸਮਾਧਾਨ ਬਾਕੀ ਹੈ, ਅਤੇ ਗੁਰੂ ਮੇਰਾ ਜਿਹੜਾ ਸ਼ੰਕਾ ਹੈ ਉਹਦਾ ਸਮਾਧਾਨ ਕਰੇਂਗੇ। ਇਸ ਵਾਸਤੇ ਉਹ ਪ੍ਰਸ਼ਨ ਕਰ ਰਿਹਾ ਹੈ। ਕੀ ਪ੍ਰਸ਼ਨ ਕਰ ਰਿਹਾ? ਦੇਖੋ, ਅਬ ਛਠੀ ਤਰੰਗ ਸ਼੍ਰੀ ਹੋ ਗਈ, ਓਮ ਸ਼੍ਰੀ ਵਿਚਾਰ ਸਾਗਰ ਛਠ ਸਤਰੰਗਾ, ਅੱਥ ਸ਼੍ਰੀ ਗੁਰੂ ਅੱਥ ਸ਼੍ਰੀ ਗੁਰੂ ਵੇਦ ਵੇਦਾਦਿਕ ਸਾਧਨ ਮਿੱਥਿਆ ਵਰਣਨਮ, ਬੋਧ ਗਾ ਦੋਹਾ, ਚੇਤਨ ਭਿੰਨ ਅਨਾਤਮ ਸਭ ਮਿੱਥਿਆ ਸਪਨ ਸਮਾਨ, ਜੂ ਸੁਨ ਬੋਲਿਓ ਤੀਸਰੋ ਤਰਕ ਦ੍ਰਿਸ਼ਟੀ ਮਤੀਮਾਨ। ਹਾਂਜੀ, ਮਿੱਥਿਆ ਮਿੱਥਿਆ ਨਹੀਂ, ਮਿੱਥਿਆ ਮਿੱਥਿਆ ਸਿੱਖਿਆ ਥੋੜ੍ਹੀ, ਹਾਂ ਨਹੀਂ, ਸਿੱਖਿਆ ਨੂੰ ਕੱਟੋ ਨਾ, ਮਿੱਥਿਆ ਕਰੋ। ਗੁਰੂ ਵੇਦਾ ਦੀ ਸਾਧਨ ਮਿੱਥਿਆ ਵਰਣਨਮ ਆ ਗਿਆ, ਚੇਤਨ ਭਿੰਨ ਅਨਾਤਮ ਸਭ ਮਿੱਥਿਆ ਸਪਨ ਸਮਾਨ। ਅਬ ਜਿਹੜਾ ਤੀਸਰਾ ਬੇਟਾ ਹੈ ਉਹ ਬੋਲ ਰਿਹਾ ਹੈ ਗੁਰੂ ਨੂੰ, ਹੈ ਗੁਰੂ ਦੇਵ, ਆਪ ਨੇ ਪਹਿਲੇ ਕਿਹਾ ਸੀ ਚੇਤਨ ਭਿੰਨ ਅਨਾਤਮਾ ਸਭ, ਜਿਤਨਾ ਵੀ ਪ੍ਰਪੰਚ ਹੈ ਇਹ ਆਤਮਾ ਨੂੰ ਛੱਡ ਕੇ, ਬ੍ਰਹਮ ਨੂੰ ਛੱਡ ਕੇ ਸਭ ਕੈਸਾ ਹੈ? ਅਨਾਤਮਾ ਮੈਨੇ ਮਿੱਥਿਆ ਸਪਨ ਸਮਾਨ, ਅਨਾਤਮਾ ਹੈ ਔਰ ਮਿੱਥਿਆ ਹੈ, ਕੈਸੇ? ਜੈਸੇ ਸਪਨ ਹੈ, ਜੈਸੇ ਸਪਨ ਦਾ ਸੰਸਾਰ ਹੈ, ਐਸੇ ਇਹ ਜਾਗਰਤ ਦਾ ਸੰਸਾਰ ਵੀ ਕੈਸਾ ਹੈ? ਅਨਾਤਮਾ ਹੈ ਔਰ ਮਿੱਥਿਆ ਹੈ, ਸਪਨ ਕੇ ਸਮਾਨ ਹੈ। ਜੂ ਜੂ ਸੁਣ ਬੋਲਿਓ ਤੀਸਰੋ ਤਰਕ ਦ੍ਰਿਸ਼ਟੀ ਮਤੀਮਾਨ, ਐਸੀ ਗੁਰੂ ਦੀ ਗੱਲ ਸੁਣ ਕਰਕੇ ਤੀਸਰਾ ਜੋ ਭਰਾ ਸੀ ਉਹ ਬੋਲਿਆ, ਕਿਆ ਬੋਲਿਆ? ਤਰਕ ਦ੍ਰਿਸ਼ਟੀ ਮਤੀਮਾਨ, ਜਿਹਦਾ ਨਾਂ ਤਰਕ ਦ੍ਰਿਸ਼ਟੀ ਹੈ, ਬੁੱਧੀਮਾਨ ਤਰਕ ਦ੍ਰਿਸ਼ਟੀ ਜੋ ਹੈ ਤੀਸਰਾ ਬੇਟਾ ਰਾਜੇ ਦਾ, ਐਸੀ ਗੱਲ ਸੁਣ ਕਰਕੇ ਉਹ ਪ੍ਰਸ਼ਨ ਕਰਨ ਵਾਸਤੇ ਖੜਾ ਹੋਇਆ। ਦੇਖੋ, ਚਤੁਰਥ ਤਰੰਗ ਮੇਂ ਉੱਤਮ ਅਧਿਕਾਰੀ ਕੋ ਉਪਦੇਸ਼ ਕਾ ਪ੍ਰਕਾਰ ਕਹਿਆ, ਚੌਥੀ ਤਰੰਗ ਦੇ ਵਿੱਚ ਜਿਹੜਾ ਉੱਤਮ ਅਧਿਕਾਰੀ ਸੀ ਕੌਣ? ਤੱਤ ਦ੍ਰਿਸ਼ਟੀ, ਜਿਹੜਾ ਉੱਤਮ ਅਧਿਕਾਰੀ ਸੀ ਉਹਦਾ ਨਾਂ ਸੀ ਤੱਤ ਦ੍ਰਿਸ਼ਟੀ। ਉਹਨੂੰ ਜਿਹੜਾ ਉੱਤਮ ਅਧਿਕਾਰੀ ਹੋ ਉਹਨੂੰ ਉਪਦੇਸ਼ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਦੀ ਜ਼ਰੂਰਤ ਹੁੰਦੀ ਉਹ ਚੌਥੀ ਤਰੰਗ ਵਿੱਚ ਦੱਸਿਆ, ਠੀਕ ਹੈ। ਪੰਚਮ ਤਰੰਗ ਮੈਂ ਮੱਧਮ ਅਧਿਕਾਰੀ ਕੋ ਕਹਿਆ, ਮੱਧਮ ਅਧਿਕਾਰੀ ਕੋ ਕਹਿਆ, ਪੰਚਮ ਤਰੰਗ ਮੈਂ ਜੋ ਮੱਧਮ ਅਧਿਕਾਰੀ ਸੀ ਉਹਨੂੰ ਉਪਦੇਸ਼ ਦਾ ਪ੍ਰਕਾਰ ਕਹਿਆ, ਉਪਦੇਸ਼ ਦਾ ਤਰੀਕਾ ਕਹਿਆ, ਕੈਸੇ ਉਹਨੂੰ ਉਪਦੇਸ਼ ਕਰਨਾ ਚਾਹੀਏ, ਠੀਕ ਹੈ। ਜਾਂ ਤਰੰਗ ਮੈਂ ਕਨਿਸ਼ਠ ਅਧਿਕਾਰੀ ਕੋ ਉਪਦੇਸ਼ ਕਾ ਪ੍ਰਕਾਰ ਕਹੇ, ਪ੍ਰਕਾਰ ਮੈਨੇ ਤਰੀਕਾ। ਆਪ ਜਿਹੜਾ ਕਨਿਸ਼ਠ ਅਧਿਕਾਰੀ ਹੈ ਤੀਸਰਾ, ਇਸ ਤਰੰਗ ਦੇ ਵਿੱਚ ਕਿਹੜੀ ਛਠੀ ਤਰੰਗ ਦੇ ਵਿੱਚ, ਛੇਵੀਂ ਤਰੰਗ ਦੇ ਵਿੱਚ ਜਿਹੜਾ ਰਾਜੇ ਦਾ ਤੀਸਰਾ ਪੁੱਤਰ ਸੀ, ਕਿਹੜਾ, ਉਹਦਾ ਨਾਂ ਕੀ ਸੀ? ਤਰਕ ਦ੍ਰਿਸ਼ਟੀ। ਉਹਨੂੰ ਜਿਹੜਾ ਤਰਕ ਦ੍ਰਿਸ਼ਟੀ ਹੋਵੇ, ਜਿਹੜਾ ਮੱਧਮ ਕਨਿਸ਼ਠ ਅਧਿਕਾਰੀ ਹੋਵੇ, ਉਹਨੂੰ ਕੈਸੇ ਉਪਦੇਸ਼ ਕਰਨਾ ਚਾਹੀਏ, ਉਹਦੀ ਬੁੱਧੀ ਦੇ ਵਿੱਚ ਕਿਹੜੀਆਂ ਕਿਹੜੀਆਂ ਸ਼ੰਕਾ ਉਤਪੰਨ ਹੋਣਗੀਆਂ, ਉਹ ਸਾਰੇ ਇਸ ਤਰੰਗ ਦੇ ਵਿੱਚ ਦੱਸਿਆ ਜਾਏਗਾ, ਠੀਕ ਹੈ ਨਾ। ਜਾਂ ਕੋ ਸ਼ੰਕਾ ਬਹੁਤ ਉਪਜੇ ਤਾਂ ਕਿ ਜਦਪੀ ਬੁੱਧੀ ਤੀਬਰ ਹੋਵੇ ਹੈ, ਕਹਿ ਰਿਹਾ ਜਿਹਨੂੰ ਬਹੁਤ ਸ਼ੰਕਾ ਉਪਜਣ, ਬੁੱਧੀ ਤਾਂ ਉਹਦੀ ਤਿੱਖੀ ਹੈ, ਤੀਕਸ਼ਣ ਹੈ, ਤਥਾਪਿ ਵਹਿ ਕਨਿਸ਼ਠ ਅਧਿਕਾਰੀ ਹੈ, ਫਿਰ ਵੀ ਉਹ ਕਨਿਸ਼ਠ ਅਧਿਕਾਰੀ ਹੈ, ਕਿਉਂ? ਜਾਂ ਤਰੰਗ ਜੁਗਤੀ ਪ੍ਰਧਾਨ ਹੈ, ਜਿਹ ਜੋ ਤਰੰਗ ਹੈ ਇਹ ਕੈਸੀ ਹੈ? ਜੁਗਤੀ ਪ੍ਰਧਾਨ, ਜੁਗਤੀਆਂ ਬਹੁਤ ਮਿਲਣਗੀਆਂ, ਉਦਾਹਰਣਾਂ ਐਸੇ ਕਰੋ ਐਸੇ ਕਰੋ, ਠੀਕ ਹੈ ਨਾ। ਜਾਂ ਤਾਂ ਸੁਣੇ ਅਰਥ ਮੈਂ जाते सुने अर्थ में जाकू कुतर्क उपजे ताकू इस तरंका उपयोग है। जिन्हों सुने अर्थ दे विच फिर भी शंका हो जावे, अर्थ में जाते सुने अर्थ में जाकू कुतर्क उपजे ताकू इस तरंका उपयोग है। जिन्हों सुने अर्थ दे विच फिर भी शंका हो जावे, मैं ब्रह्म कैसे हो सकता, जीव ब्रह्म कैसे हो सकता, ये शरीर जो है ये मिथ्या कैसे हो सकता, ये संसार जेड़ा मैं देख रहा हाँ ये कह रहा मिथ्या मिथ्या मिथ्या, कैसे मिथ्या है, सारे मैं सारे ने बोलचाल कर रहे हैं ये सारे मिथ्या हो गए। जिन्हों ऐसी उपजन शंका उदे वास्ते ये तरंग उपयोगी है, ठीक है ना। कुतर्क दूषित बुद्धि कनिष्ठ अधिकारी होवे है, कुतर्क वाला जो दूषित बुद्धि है ना उन्हें कहते कनिष्ठ अधिकारी। ताकू उपदेश का प्रकार जात रंग में है, पहले तरंग में प्रणव उपासना और जगत की उत्पत्ति निरूपण से पूर्व जह कहा, पहली जी चौथी तरंग सी पहले पांचवी वो की क्या प्रणव की उपासना कही, कि तरंग सी पहले पांचवी वो की क्या प्रणव की उपासना कही, और क्या जगत की उत्पत्ति का प्रकार क्या, जगत की उत्पत्ति कैसे हुई, ठीक है ना। जो चेतन से भिन्न अज्ञान और तांका कार्य अनात्मा कहिए हैं, सो अनात्म पदार्थ सारे स्वप्न की न्यायी मिथ्या है। इस वार्ता को सुनके दोनों भइयों को प्रश्न ते उपराम देख करके, देखिया अनात्म पदार्थ सारे स्वप्न की क्या, उन्होंने क्या पहली जड़ी पांचवी तरंग सी उदे विच पहले प्रणव की उपासना, प्रणव ने ओम की उपासना का प्रकार दस्या, फिर जगत की उत्पत्ति दसी, जगत की उत्पत्ति कैसे हुई, ठीक है। और फिर दूसरी गल उन्होंने की क्या सी भी ये जो संसार है चेतन से भिन्न बाकी जितने भी अनात्म पदार्थ हैं सारे क्या है स्वप्न के समान मिथ्या है। इस अर्थ नू सुन करके इस गल नू सुन करके जदों देखिया मेरे जेड़े दोनों भरावा हुण वह प्रश्न नहीं कर रहे, वो ज्ञान हो गया उन्होंने, ये जेड़ा तीसरा सी फिर ये बोलिया, फिर ये प्रश्न कर रहा गुरु नू की प्रश्न कर रहा है, देखो प्रश्न, स्वप्न दृष्टांते जागृत पदार्थ मिथ्या संभव नहीं, तर्क दृष्टि प्रश्न करे है। वो कह रहे स्वप्न का दृष्टांत दे रहे जे तुसी, स्वप्न का दृष्टांत दे रहे जैसे ये स्वप्न दे पदार्थ मिथ्या है, ऐसे ये संसार दे पदार्थ भी मिथ्या है, यही दृष्टांत दिता ना। स्वप्न के दृष्टांत जागृत का जिहड़ा प्रपंच है उन्हूं तुसी मिथ्या कह रहे जे, ये गल मेरी समझ में नहीं आ रही, ठीक है। अब प्रश्न की कर रहा है, देखो पहली जानी वस्तु की स्मृति स्वप्न में हुए, जागृत में अज्ञात अति ताहे लखे ना कोई। वो कह रहा तुसी कह रहे हो जैसे स्वप्न का संसार मिथ्या है ऐसे जागृत का संसार भी मिथ्या है, ठीक है। अब पहली जानी वस्तु की मतलब पहले जागृत दे विच असी वस्तु नू जानिया, किसी का ज्ञान किया वस्तु का उन्हूं समझिया, स्मृति सपन में होए उसी वस्तु की जड़ी असी जागृत दे संसार दे विच देखी सुनी अनुभव कीती वस्तु है उसे दा स्मृति सपन में होए उदी स्मृति सपन दे विच होएगी, ठीक है। जागृत में अज्ञात अति ताहे लखे ना कोई, जो जागृत में कदी देखी कदी सुनी कदी अनुभव ना की होए उदा सुपन तो नहीं होंदा, ते सपन केदा आएगा जड़ी असी वस्तु देखी सुनी अनुभव कीती है, तो देखी सुनी कितने जागृत दे विच उहदा सपन दे विच सिमरती होएगी, तो जे तो उहदी सिमरती जागृत जिहड़ा अपना प्रपंच सत है तो सपन का प्रपंच भी मिथ्या कैसे हो गया, इहदी सिमरती तो उत्थे आ रही है। यह तर्क दृष्टि प्रश्न कर रहा इहनू सत मत समझ लेना, ठीक है ना। अब देखो पूर्व जो अत्यंत अज्ञात पदार्थ हैं जितने भी अत्यंत अज्ञात कभी देखे सुने कोई गल ही नहीं स्मृति किदा आ जाएंगे, ठीक है ना। पूर्व जो अत्यंत अज्ञात पदार्थ हैं ताका स्वप्न में ज्ञान होवे नहीं, उन्हां दा ज्ञान तो नहीं हो सकता, ठीक है। किंतु जागृत में जाका अनुभव ज्ञान होवे ताकि स्वप्न में स्मृति होवे है, जाते स्मृति ज्ञान के विषय जागृत के पदार्थ सत होने ते तिनका स्वप्न में स्मृति रूप ज्ञान भी सत है, जाते सपन के दृष्टांते जागृत के पदार्थन को मिथ्या कहना संभव नहीं। ਇਹ ਪ੍ਰਸ਼ਨ ਕਰਤਾ ਉਸਨੇ ਗੁਰੂ ਨੂੰ। ਹਾਂਜੀ ਬਿਲਕੁਲ ਠੀਕ ਕੀਤਾ ਪ੍ਰਸ਼ਨ। ਆਪਾਂ ਸੰਸਾਰ ਨੂੰ ਸੱਤ ਮੰਨੀ ਬੈਠੇ ਹਾਂ, ਸੰਸਾਰ ਨੂੰ ਸੱਤ ਭਾਵੇਂ ਸੰਸਾਰ ਵੀ ਹਨ, ਉਹਨਾਂ ਸੰਸਾਰ ਨੂੰ ਵੀ ਸੱਤ ਨਹੀਂ ਮੰਨਦੇ। ਸੰਸਾਰ ਭਾਵੇਂ ਨਸ਼ਟ ਹੋ ਜਾਏ ਪਰ ਅਸੀਂ ਸੁਣੇ ਇਹ ਜਿਹੜਾ ਇਹ ਨਸ਼ਟ ਨਾ ਹੋਵੇ, ਸਰੀਰ ਨਸ਼ਟ ਨਾ ਹੋਵੇ, ਬਾਕੀ ਸੰਸਾਰ ਭਾਵੇਂ ਜਿੱਧਰ ਮਰਜ਼ੀ ਦੌੜ ਜਾਵੇ, ਬਾਕੀ ਭਾਵੇਂ ਸਾਰਾ ਪਿੰਡ ਜੋ ਮਰਜ਼ੀ ਹੋ ਜਾਵੇ, ਇਹ ਮੇਰਾ ਸਰੀਰ ਜਿਹੜਾ ਇਹਨੂੰ ਕੁਛ ਨਾ ਹੋਵੇ। ਇਹਦਾ ਮਤਲਬ ਵੀ ਸੰਸਾਰ ਤੋਂ ਵੀ ਅਧਿਕ ਅਸੀਂ ਇਹਨੂੰ ਸੱਤ ਮੰਨੇ ਬੈਠੇ ਹਾਂ। ਸੰਸਾਰ ਸੇ ਵੀ ਅਧਿਕ ਇਹ ਸੱਤ ਹੈ। ਹਾਂਜੀ ਉਹੀ ਕਹਿ ਰਿਹਾ ਨਾ, ਉਹ ਕਹਿ ਰਿਹਾ ਨਾ, ਜਾਂ ਤਾਂ ਸਵਪਨ ਕੇ ਦ੍ਰਿਸ਼ਟਾਂਤ ਤੇ ਜਾਗਰਤ ਦੇ ਪਦਾਰਥ ਕੋ ਮਿੱਥਿਆ ਕਹਿਣਾ ਸੰਭਵ ਹੀ ਨਹੀਂ। ਜਿਹੜੇ ਜਾਗਰਤ ਦੇ ਵਿੱਚ ਪਦਾਰਥ ਅਸੀਂ ਦੇਖੇ ਹੈ ਨਾ, ਤੇ ਅਨੁਭਵ ਕਿਸਨੇ ਕੀਤਾ ਸੀ? ਉਹ ਪ੍ਰਧਾਨ ਜੀ, ਉਹ ਪੀੜਾ ਦਾ ਅਨੁਭਵ ਕਿਸਨੇ ਕੀਤਾ ਸੀ? ਮਨ ਨੇ। ਉਹ ਪੀੜਾ ਦਾ ਅਨੁਭਵ ਮਨ ਨੇ ਕੀਤਾ ਸੀ। ਹੁਣ ਜਦੋਂ ਤੁਸੀਂ ਤੁਹਾਡੇ ਜਿੰਨੀ ਮਰਜ਼ੀ ਦਰਦ ਹੋ ਜਾਵੇ ਤੇ ਜਦੋਂ ਤੁਸੀਂ ਸੌਂਗੇ ਫਿਰ ਅਨੁਭਵ ਦਰਦ ਦਾ ਹੋਇਆ? ਫਿਰ ਕਿਉਂ ਨਹੀਂ ਹੋਇਆ? ਬਸ ਤੇ ਕਿੰਨੇ ਅਨੁਭਵ ਕੀਤਾ ਫਿਰ? ਸਰੀਰ ਨੇ ਤਾਂ ਨਾ ਅਨੁਭਵ ਕੀਤਾ ਨਹੀਂ ਨਾ, ਮਨ ਨੇ ਕੀਤਾ ਨਾ, ਤੇ ਫਿਰ ਮਨ ਤਾਂ ਸਾਰਾ ਸਿਆਪੇ ਦੀ ਜੜ੍ਹ ਹੈ। ਮਨ ਇਹ ਮਨੁੱਖਾ ਨਾਮ ਕਾਰਨ ਬੰਧਨ ਮੋਕਸ਼ ਉਹ ਮਨ ਹੀ ਮਨੁੱਖਾ ਦਾ, ਇਹ ਮਨੁੱਖ ਦਾ ਮਨ ਹੀ ਬੰਧਨ ਦਾ ਕਾਰਨ ਹੈ ਔਰ ਮੁਕਤੀ ਦਾ ਕਾਰਨ ਵੀ ਮਨ ਹੀ ਹੈ। ਸੰਸਕ੍ਰਿਤ ਮਨ, ਸੰਸਕ੍ਰਿਤ ਮਨੇ ਸ਼ੁੱਧ ਮਨ ਜਿਹੜਾ ਉਹ ਮੁਕਤੀ ਦਾ ਕਾਰਨ ਹੈ, ਉਹ ਜੋ ਮਲੀਨ ਮਨ ਹੈ ਉਹ ਬੰਧਨ ਦਾ ਕਾਰਨ ਹੈ। ਠੀਕ ਹੈ ਨਾ, ਇਹ ਹੈ ਕੰਮ। ਮਨ ਜਦੋਂ ਸਿਮਰਨ 'ਚ ਲੱਗੇਗਾ ਟਾਈਮ ਦਾ ਨਹੀਂ ਪਤਾ ਚੱਲੇਗਾ। ਕਿਉਂ ਨਹੀਂ ਟਾਈਮ ਦਾ ਪਤਾ ਚੱਲੇਗਾ? ਕਿਉਂਕਿ ਟਾਈਮ ਜਿਹੜਾ ਵੇਖਣ ਵਾਲਾ ਸੀ ਉਹ ਲੀਨ ਹੋ ਗਿਆ, ਉਹ ਤਾਂ ਲੱਗ ਗਿਆ ਜਿੱਥੇ ਲੱਗਣਾ ਸੀ, ਅਤੇ ਫਿਰ ਟਾਈਮ ਦਾ ਕੀ ਪਤਾ ਚੱਲੇ? ਅਤੇ ਜਦੋਂ ਮਨ ਨਹੀਂ ਲੱਗਦਾ ਫਿਰ 5 ਕੁ ਮਿੰਟ ਅੱਖਾਂ ਮੀਟੀਆਂ, ਫਿਰ ਐਂ ਘੜੀ ਵੱਲ ਦੇਖਿਆ, ਫਿਰ 5 ਕੁ ਮਿੰਟ ਅੱਖਾਂ ਮੀਟੀਆਂ, ਫਿਰ ਘੜੀ ਵੱਲ ਦੇਖਿਆ ਸੀ, ਫਿਰ ਥੋੜ੍ਹਾ ਜਿਹਾ ਦੇਖ, ਅੱਜ ਟਾਈਮ ਹੀ ਨਹੀਂ ਹੋ ਰਿਹਾ, ਅੱਜ ਟਾਈਮ ਹੀ ਨਹੀਂ ਹੋ ਰਿਹਾ, 1 ਘੰਟਾ ਵੀ ਨਹੀਂ ਹੋਇਆ, ਤਾਂ ਫਿਰ ਛੱਡੋ ਪਰੇ, ਉੱਠ ਕੇ ਉੱਠ ਜਾਣਾ, ਸਿਮਰਨ ਛੱਡ ਦੇਣਾ। ਅਤੇ ਫਿਰ ਉਹ ਪਰੇਸ਼ਾਨ ਕਰਨ ਵਾਲੀ ਕਿਹੜੀ ਵਸਤੂ ਹੈ? ਮਨ। ਇਸ ਲਈ ਮਨ ਨੂੰ ਆਪਣੇ ਅਧੀਨ ਕਰੋ, ਮਨ ਕੇ ਅਧੀਨ ਮਤ ਹੋ ਜਾਓ ਕਿਤੇ। ਹਾਂਜੀ ਮਨ ਮਰਨੇ ਵਾਲੀ ਨਹੀਂ ਬਈ ਵਸਤੂ, ਕਹਿ ਦਿੰਦੇ ਆਪਾਂ ਮਨ ਮਰ ਗਿਆ। ਮਨ ਕਿਉਂ ਮਰ ਗਿਆ, ਕਿਉਂ ਕਹਿ ਦਿੰਦੇ ਆ? ਕਿਉਂਕਿ ਮਨ ਜਿਹੜਾ ਸੰਸਾਰ ਕੀ ਤਰਫ ਮਰ ਜਾਏਗਾ, ਸੰਸਾਰ ਕੀ ਤਰਫ ਸੇ ਮਨ ਮਰ ਜਾਏਗਾ। ਬਸ ਹੁਣ ਜਿੱਦਾਂ ਦੂਸਰੇ ਦਾ ਪੁੱਤ ਸਾਧ ਬਣਿਆ ਹੋਇਆ ਤਾਂ ਕਿੰਨਾ ਚੰਗਾ ਲੱਗਦਾ, ਅਤੇ ਜਦੋਂ ਕਿਤੇ ਸਾਡਾ ਆਪਣਾ ਬਣਨ ਲੱਗੇ ਫਿਰ ਕੀ ਕਹਾਂਗੇ? ਨਾ ਨਾ ਨਹੀਂ ਨਹੀਂ, ਜ਼ਮੀਨ ਸਾਡੀ ਕਿਹੜਾ ਸਾਂਭੂ, ਆ ਫਲਾਣਾ ਕੰਮ ਉਹ ਕਿੰਨੇ ਕੰਮ ਕੌਣ ਕਰੂਗਾ? ਹਾਂ ਦੂਸਰੇ ਦਾ ਪੁੱਤ ਕਿੱਡਾ ਸਾਧ, ਚੰਗਾ ਸਾਧ ਲੱਗਦਾ ਬਣਿਆ, ਹਾਂ ਧੰਨ ਹੈ ਤੇਰੀ ਮਾਂ ਬਈ, ਹੈਂ ਹਾਂ। ਅਤੇ ਜਦੋਂ ਕਿਤੇ ਸਾਡਾ ਪੁੱਤ ਕਹੇ ਮੈਂ ਸਾਧ ਬਣਨਾ, ਤਾਂ ਫਿਰ ਹਾਂਜੀ ਦੇਖੋ ਆਪ ਸੁਣੋ, ਉਹ ਕਹਿ ਰਿਹਾ ਹੈ ਪ੍ਰਸ਼ਨ ਸਵਪਨ ਮਿੱਥਿਆ ਨਹੀਂ, ਅੰਨੇ ਪ੍ਰਕਾਰ ਤੇ ਸਵਪਨ ਗਿਆਨ ਕੇ ਵਿਸ਼ੇ ਪਦਾਰਥ ਨੂੰ ਸਤਤਾ ਪ੍ਰਤਿਪਾਦਨ ਕਰੇ ਹੈ ਦੂਸਰੇ ਪ੍ਰਕਾਰ ਸੇ। ਅਬ ਇਹ ਸ਼ਿਸ਼ੀ ਬੋਲ ਰਿਹਾ, ਅਥਵਾ ਸਥੂਲ ਲਿੰਗ ਤਜ ਬਾਹਰ ਦੇਖੇ ਜਾਏ, ਗਿਰੀ ਸਮੁੰਦਰ ਬਨ ਬਾਜੀ ਗਜ ਸੋ ਮਿੱਥਿਆ ਕਹਿ ਭਾਏ। ਉਹ ਕਹਿ ਰਿਹਾ ਜਾਂ ਐਸੇ ਕਹਿ ਲਓ, ਲਿੰਗ ਮੈਨੇ ਸੂਖਸ਼ਮ ਸਰੀਰ, ਸੂਖਸ਼ਮ ਸਰੀਰ ਜਹਾਂ ਲਿੰਗ ਆਏਗਾ ਨਾ, ਤਾਂ ਉਹਦਾ ਲਿੰਗ ਦਾ ਤਾਤਪੁਰ ਮੈਨੇ ਦੇਖੋ, ਅਥਵਾ ਸਥੂਲ ਹੀ ਲਿੰਗ ਤਜ, ਲਿੰਗ ਮੈਨੇ ਸੂਖਸ਼ਮ ਸਰੀਰ, ਸਥੂਲ ਸਰੀਰ ਕੋ ਤਿਆਗ ਕਰਕੇ, ਤਜ ਕਰਕੇ ਤਿਆਗ ਕਰਕੇ ਬਾਹਰ ਦੇਖੇ ਜਾਏ, ਉਹ ਜਿਹੜਾ ਸੂਖਸ਼ਮ ਸਰੀਰ ਹੈ ਉਹ ਸਥੂਲ ਸਰੀਰ ਨੂੰ ਛੱਡ ਕਰਕੇ ਬਾਹਰ ਜਾ ਕੇ ਦੇਖਦਾ ਹੈ ਕਿਆ, ਗਿਰੀ ਸਮੁੰਦਰ, ਗਿਰੀ ਮੈਣੇ ਪਹਾੜ, ਸਮੁੰਦਰ ਬਨ ਮੈਣੇ ਜੰਗਲ, ਬਾਜੀ ਗਜ ਸੋ ਮਿੱਥਿਆ ਕਿਸ ਬਾਏ। ਉਹ ਸਾਰੇ ਜਾ ਕੇ ਜਿਹੜੇ ਦੇਖਦਾ ਹੈ ਉਹ ਮਿੱਥਿਆ ਕੈਸੇ ਹੋ ਗਏ, ਉਹ ਤਾਂ ਜਾਗਰਤ 'ਤੇ ਦੇਖ ਰਿਹਾ ਫਿਰ, ਠੀਕ ਹੈ। ਅਥਵਾ ਕਹੀਏ ਜੋ ਔਰ ਪ੍ਰਕਾਰ ਤੇ ਸਵਪਨ ਕਾ ਗਿਆਨ ਔਰ ਤਾਂ ਕੇ ਵਿਸ਼ੇ ਪਦਾਰਥ ਸੱਤ ਹੈ ਮਿੱਥਿਆ ਨਹੀਂ, ਕਾਹੇ ਤੇ ਸਵਪਨ ਅਵਸਥਾ ਮੇ ਸਥੂਲ ਸਰੀਰ ਕੋ ਤਿਆਗ ਕਰਕੇ ਲਿੰਗ ਸਰੀਰ ਬਾਹਰ ਨਿਕਸ ਕੇ ਸਾਚੇ ਗਿਰੀ ਸਮੁੰਦਰ ਆਦਿ ਕੋ ਦੇਖੇ ਹੈ, ਜਾਂ ਤੇ ਸਵਪਨ ਮਿੱਥਿਆ ਨਹੀਂ। ਇਹ ਪ੍ਰਸ਼ਨ ਕਰ ਰਿਹਾ ਹੈ ਆਪਣੇ ਆਪਣੇ ਜਿਹੜੀ ਉਹਦੇ ਮਨ 'ਚ ਸ਼ੰਕਾ ਹੈ ਨਾ ਉਹ ਗੁਰੂ ਨੂੰ ਸੁਣਾ ਰਿਹਾ ਅਜੇ ਸ਼ਿਸ਼ੇ, ਪਰ ਇਹ ਗੁਰੂ ਨਹੀਂ ਬੋਲ ਰਹੇ ਅਜੇ। ਹਾਂਜੀ, ਪਹਿਲਾਂ ਤਾਂ ਉਹਨਾਂ ਦੱਸ ਦਿੱਤਾ ਵੀ ਜਿਹੜੀ ਜਿਹਦੀ ਬੁੱਧੀ ਤੀਬਰ ਹੋਵੇ, ਜਿਹਦੇ ਮਨ ਵਿੱਚ ਸ਼ੰਕਾ ਬਹੁਤ ਉਪਜਣ, ਜਦਪਿ ਉਹਦੀ ਬੁੱਧੀ ਤਿੱਖੀ ਹੈ ਪਰ ਹੈ ਉਹ ਮੰਦ ਅਧਿਕਾਰੀ, ਬੁੱਧੀ ਤਾਂ ਤਿੱਖੀ ਹੈ ਨਾ। ਉਹ ਕਹਿ ਰਿਹਾ ਮੰਨ ਲਓ ਇੱਥੇ ਕੋਈ ਸੁੱਤਾ ਹੈ ਅਤੇ ਸਥੂਲ ਸਰੀਰ ਤਾਂ ਉਹਦਾ ਇੱਥੇ ਸੁੱਤਾ ਹੈ, ਉਹ ਤਾਂ ਕਿਤੇ ਗਿਆ ਨਹੀਂ, ਅਤੇ ਉਹਦੇ ਵਿੱਚੋਂ ਜਿਹੜਾ ਸੂਖਸ਼ਮ ਸਰੀਰ ਹੈ ਨਾ ਲਿੰਗ ਸਰੀਰ, ਉਹ ਨਿਕਲ ਕਰਕੇ ਕਿਹੜਾ ਲਿੰਗ ਸਰੀਰ, 17 ਤੱਤਾਂ ਦਾ, ਮਨ ਬੁੱਧੀ ਦੋ ਨਹੀਂ, ਮਨ ਬੁੱਧੀ ਔਰ 5 ਗਿਆਨ ਇੰਦਰੀਆਂ, 5 ਕਰਮ ਇੰਦਰੀਆਂ, 5 ਪ੍ਰਾਣ ਕਿਤਨੇ ਹੋ ਗਏ। ਇਹ 17 ਤੱਤ ਦਾ ਜਿਹੜਾ ਸਰੀਰ ਹੈ ਇਹ ਸਥੂਲ ਸਰੀਰ ਸੁੱਤਾ ਪਿਆ, ਇਹਦੇ ਵਿੱਚੋਂ ਨਿਕਲ ਕਰਕੇ ਉਹ ਗਿਰੀ ਸਮੁੰਦਰ ਆਦਿ ਸਾਰੇ ਜਿਹੜੇ ਗਿਆਨ ਕਰਦਾ ਹੈ ਉਹ ਸੱਚੇ ਹੀ ਕਰਦਾ ਹੈ ਨਾ, ਫਿਰ ਝੂਠੇ ਕਾਹਦੇ ਹੋਏ। ਇਹ ਸ਼ਿਸ਼ ਪ੍ਰਸ਼ਨ ਕਰ ਰਿਹਾ ਹੈ ਗੁਰੂ ਨੂੰ, ਇਹਨੂੰ ਸੱਤ ਮਤ ਮੰਨ ਲੈਣਾ, ਗੁਰੂ ਅੱਗੇ ਜਾ ਕੇ ਤਾਂ ਉੱਤਰ ਦੇਣਗੇ, ਠੀਕ ਹੈ ਨਾ। ਅਬ ਔਰ ਸੁਣੋ, ਜਾਗਰਤ ਕੇ ਪਦਾਰਥ ਕੀ ਸਪਨ ਮੇਂ ਸਿਮਰਤੀ ਨਹੀਂ, ਉਹ ਕਹਿ ਰਹੇ ਨਾ ਸਿਮਰਤੀ ਹੁੰਦੀ ਹੈ, ਕਹਿੰਦੇ ਸਿਮਰਤੀ ਵੀ ਨਹੀਂ। ਜਹ ਹਸਤੀ ਆਗੇ ਖਰੋ ਐਸਾ ਹੋਵੇ ਗਿਆਨ, ਸਵਪਨ ਮਾਹੇ ਸਿਮਰਤੀ ਰੂਪ ਸੋ ਕੈਸੇ ਹੋਏ ਸੁਜਾਨ। ਦੇਖੋ ਸਿਮਰਤੀ ਹੁੰਦੀ ਆ, ਉਹ ਹਾਥੀ ਮੈਂ ਦੇਖਿਆ ਸੀ, ਅਤੇ ਜਿਹੜਾ ਸਾਹਮਣੇ ਖੜ੍ਹਾ ਹਾਥੀ ਉਹਨੂੰ ਕੀ ਕਹਾਂਗੇ, ਇਹ ਹਾਥੀ। ਜੇ ਸਿਮਰਤੀ ਹੋਵੇ, ਜਹ ਹਸਤੀ ਆਗੇ ਖਰਿਓ, ਜਿਹੜਾ ਸਾਹਮਣੇ ਖੜ੍ਹਾ ਆਉਂਦੇ ਆਹ ਦੇਖ ਹਾਥੀ ਖੜ੍ਹਾ, ਉਹ ਕੀ ਹੋ ਗਿਆ, ਪ੍ਰਤੱਖ ਗਿਆਨ ਅੱਖਾਂ ਨਾਲ ਦੇਖ ਕੇ ਅਸੀਂ ਬੋਲਾਂਗੇ ਇਹ ਹਾਥੀ ਖੜ੍ਹਾ ਹੈ ਸਾਹਮਣੇ, ਅਤੇ ਜਿਹੜੀ ਸਿਮਰਤੀ ਹੋਊਗੀ, ਪਹਿਲਾਂ ਜਿਹੜਾ ਆਪਾਂ ਦੇਖਿਆ ਉਹਦੀ ਸਿਮਰਤੀ ਹੋਊ, ਤਾਂ ਫਿਰ ਕੀ ਕਹਾਂਗੇ, ਆਪਾਂ ਇੱਕ ਵਾਰੀ ਹਾਥੀ ਦੇਖਿਆ ਸੀ, ਐਸੇ ਕਹਾਂਗੇ ਨਾ। ਇਹੀ ਕਹਿ ਰਿਹਾ, ਜਹ ਹਸਤੀ ਆਗੇ ਖਰੋ ਐਸਾ ਹੋਵੇ ਗਿਆਨ, ਸਪਨ ਵਿੱਚ ਐਸਾ ਗਿਆਨ ਹੋ ਰਿਹਾ, ਮੈਂ ਹਾਥੀ ਦੇਖਿਆ, ਇਹ ਹਾਥੀ ਆਗੇ ਮੇਰੇ ਖੜ੍ਹਾ ਹੈ। ਸਪਨ ਮਾਹੇ ਸਿਮਰਤੀ ਰੂਪ ਸੋ ਕੈਸੇ ਹੋਏ ਸੁਜਾਨ, ਫਿਰ ਉਹ ਸਿਮਰਤੀ ਕੈਸੇ ਹੋਈ, ਉਹਦੇ ਸਾਹਮਣੇ ਦਿਖਾਈ ਦੇ ਰਿਹਾ ਪ੍ਰਤੱਖ ਅੱਖਾਂ ਦੇ ਨਾਲ, ਅਤੇ ਤੁਸੀਂ ਕਹਿ ਰਹੇ ਸਪਨ 'ਚ ਸਿਮਰਤੀ ਹੁੰਦੀ ਆ, ਸਿਮਰਤੀ ਕੈਸੇ ਹੋਈ, ਠੀਕ ਹੈ ਨਾ। ਪੂਰਵ ਕਾਲ ਸੰਬੰਧੀ ਪਦਾਰਥ ਕਾ ਗਿਆਨ ਸਿਮਰਤੀ ਹੋਵੇ ਹੈ, ਪਹਿਲੇ ਜੋ ਦੇਖਿਆ ਪਦਾਰਥ ਹੈ ਦੁਬਾਰਾ ਉਹਦਾ ਚੇਤਾ ਆ ਜਾਵੇ, ਪਦਾਰਥ ਸਾਹਮਣੇ ਨਾ ਹੋਵੇ, ਪਦਾਰਥ ਸਾਹਮਣੇ ਨਹੀਂ ਹੈ, ਉਹਦਾ ਗਿਆਨ ਆ ਜਾਵੇ, ਹੋ ਜਾਵੇ, ਤਾਂ ਫਿਰ ਕੀ ਕਹਾਂਗੇ, ਯਾਦ ਆ ਜਾਵੇ, ਤੈਨੂੰ ਕਹਾਂਗਾ ਸਿਮਰਤੀ ਗਿਆਨ, ਠੀਕ ਹੈ ਨਾ। ਸੋ ਹਸਤੀ ਐਸੀ ਸਿਮਰਤੀ ਹੋਵੇ ਹੈ, ਦੇਖਾ ਕੀ ਕਹਿ ਰਹੇ ਹੈ, ਪੂਰਵ ਕਾਲ ਸੰਬੰਧੀ ਪਦਾਰਥ ਦਾ ਗਿਆਨ ਸਿਮਰਤੀ ਹੋਵੇ ਹੈ, ਜੈਸੇ ਪੂਰਵ ਦੇਖੇ ਹਸਤੀ ਕੀ, ਸੋ ਹਸਤੀ ਜਿਹੜੇ ਪਹਿਲਾਂ ਦੇਖਿਆ ਹਾਥੀ ਸੀ ਉਹਦਾ ਯਾਦ ਆ ਗਿਆ, ਅਸੀਂ ਹਾਥੀ ਦੇਖਿਆ ਸੀ ਇੱਕ ਵਾਰ, ਹੈ ਨਾ, ਇਹ ਤਾਂ ਹੋ ਗਈ ਸਿਮਰਤੀ। ਐਸੀ ਸਿਮਰਤੀ ਹੋਵੇ ਹੈ, ਔਰ ਜੈ ਹਸਤੀ ਸਨਮੁਖ ਸਥਿਤ ਹੈ, ਐਸਾ ਗਿਆਨ ਸਿਮਰਤੀ ਨਹੀਂ ਕਿੰਤੂ ਪ੍ਰਤਿਅਕਸ਼ ਕਹੀਏ ਹੈ। ਪ੍ਰਤਿਅਕਸ਼ ਦੋ ਪ੍ਰਕਾਰ ਦਾ ਹੁੰਦਾ ਬਈ, ਇੱਕ ਅਭਿਗਿਆ ਪ੍ਰਤਿਅਕਸ਼, ਇੱਕ ਪ੍ਰਤਿਭਿਗਿਆ ਪ੍ਰਤਿਅਕਸ਼। ਜਿਹੜਾ ਪਹਿਲੀ ਵਾਰ ਹੀ ਦੇਖਿਆ ਹੋਵੇ, ਕਦੀ ਦੇਖਿਆ ਨਾ ਹੋਵੇ, ਉਹਨੂੰ ਕੀ ਕਹਾਂਗੇ, ਅਭਿਗਿਆ ਪ੍ਰਤਿਅਕਸ਼। ਜਿਹੜਾ ਪਹਿਲੇ ਵੀ ਦੇਖਿਆ ਦੁਬਾਰਾ ਦੇਖ ਲਿਆ ਜਾਵੇ, ਤੂੰ ਕਹਿੰਦੇ ਪ੍ਰਤਿਭਿਗਿਆ ਪ੍ਰਤਿਅਕਸ਼, ਠੀਕ ਹੈ ਨਾ। ਸਪਨ ਤੋਂ ਜਹ ਹਸਤੀ ਆਗੇ ਸਥਿਤ ਹੈ, ਸਪਨ ਮੇਂ ਤੋਂ ਐਸਾ ਹੋਗਾ, ਜਹ ਹਸਤੀ ਆਗੇ ਸਥਿਤ ਹੈ, ਜਹ ਪਰਬਤ ਹੈ, ਜਹ ਨਦੀ ਹੈ, ਐਸਾ ਗਿਆਨ ਹੋਵੇ ਹੈ, ਜਾਂ ਤੇ ਜਾਗਰਤ ਮੇਂ ਦੇਖੇ ਪਦਾਰਥ ਕੀ ਸਪਨ ਮੇਂ ਸਿਮਰਤੀ ਨਹੀਂ ਕਿੰਤੂ ਹਸਤੀ ਆਦਿਕਨ ਕਾ ਪ੍ਰਤਿਅਕਸ਼ ਗਿਆਨ ਹੋਵੇ ਹੈ। ਔਰ ਜੋ ਐਸੇ ਕਹੇ, ਜੇ ਤੁਸੀਂ ਗੁਰੂ ਜੀ ਐਸੇ ਕਹੋਗੇ, ਤੋ ਜਾਗਰਤ ਮੇਂ ਜਾਣੇ ਪਦਾਰਥ ਕਾ ਹੀ ਸਵਪਨ ਮੇਂ ਗਿਆਨ ਹੋਵੇ ਹੈ, ਅਗਿਆਤ ਪਦਾਰਥ ਕਾ ਗਿਆਨ ਹੋਵੇ ਨਹੀਂ, ਜਾਂ ਤੇ ਜਾਗਰਤ ਕੇ ਪਦਾਰਥਨ ਕੇ ਗਿਆਨ ਕੇ ਸੰਸਕਾਰ ਤੇ ਸਵਪਨ ਕੇ ਗਿਆਨ ਕੀ ਉਤਪੱਤੀ ਹੋਵੇ ਹੈ। ਸੰਸਕਾਰ ਜਨ ਗਿਆਨ ਸਿਮਰਤੀ ਕਹੀ ਹੈ, ਜਾਂ ਤੇ ਸਵਪਨ ਕਾ ਗਿਆਨ ਸਿਮਰਤੀ ਰੂਪ ਹੈ। ਸੰਸਕਾਰ ਸੇ ਜਿਹੜਾ ਉਤਪੰਨ ਹੋਇਆ ਗਿਆਨ, ਉਹਨੂੰ ਕੀ ਕਹਾਂਗੇ, ਸਿਮਰਤੀ। पहली वस्तु देखी उहदे संस्कार बुद्धि में बैठ गए ते दोबारे जदों सामने आई तो स्मृति होगी। ठीक है ना। सो शंका बने नहीं काहे ते प्रत्यक्ष ज्ञान दो प्रकार का होवे है। प्रत्यक्ष ज्ञान, प्रत्यक्ष मने जिन्हों प्रतख कहने, मैं अपनी प्रतख अखा ना देखिया है ना, उन वो दो प्रकार का है। एक अभिज्ञा रूप प्रत्यक्ष होवे है, दूसरा प्रतिभिज्ञा रूप प्रत्यक्ष होवे है। ठीक है। केवल इंद्रिया संबंध ते जो ज्ञान होवे सो अभिज्ञा प्रत्यक्ष कहिए है। केवल इंद्रिया दे नाल, नेत्र इंद्रिय दे नाल संबंध हो गया पदार्थ का, वो जिहड़ा ज्ञान होएगा ते किहड़ा, वो किहड़ा ज्ञान है, अभिज्ञा प्रत्यक्ष। जैसे नेत्र के संबंध ते हस्ती का जय हस्ती है, ऐसा ज्ञान अभिज्ञा प्रत्यक्ष है। और पूर्व ज्ञान के संस्कार ते और इंद्रिया संबंध ते जो ज्ञान होवे सो प्रतिभिज्ञा प्रत्यक्ष कहिए है। पहला बंदा देखिया सी और फिर दोबारा उन्हें देखिया तो पहली भी स्मृति आ गई, आपां इहनूं पहला भी देखिया सी, दोबारा भी उही है, तो किहड़ा ज्ञान हो गया, प्रतिभिज्ञा प्रत्यक्ष। जैसे पूर्व देखे हस्ती का सो हस्ती जय है, ऐसा ज्ञान होवे सो प्रतिभिज्ञा प्रत्यक्ष कहिए है। तहां पूर्व हस्ती के ज्ञान के संस्कार और हस्ती से नेत्र का संबंध प्रतिभिज्ञा ज्ञान प्रत्यक्ष का हेतु है। जाते संस्कार जन ज्ञान स्मृति रूप ही होवे है, जह निजम नहीं, किंतु प्रतिभिज्ञा ज्ञान प्रत्यक्ष भी संस्कार जन होवे है, परंतु इंद्रिया संबंध बिना केवल संस्कार जन ज्ञान होवे सो स्मृति ज्ञान कहिए है। केवल संस्कार ते जड़ा जन होवेगा ज्ञान, संस्कार ते जन में उत्पन्न होने वाला ज्ञान वो केड़ा होएगा, स्मृति ज्ञान, बिना नेत्र इंद्री दे संबंध तो। खाली जड़े याद आ गई, कुछ नहीं, कुछ पदार्थ सामने नहीं है, खाली याद ही आ गई, उन्हों कहवांगे स्मृति ज्ञान। वाह वाह। एक बार जो रोटा साहब लेंटर पैंदा सी ना, इन्नी संगत सी, हुण तो नहीं सो रोटा साहब लेंटर पै रहा, ये किहड़ा ज्ञान हो गया, स्मृति ज्ञान। जदों लेंटर पै रहा सी उदों दे संस्कार बुद्धि च बैठे है तो हुण स्मृति आ गई, उहदी देखिया तो नहीं अखा ना, देखिया तो उदों सी, यह है स्मृति। स्मृति माने याद आ जाना। स्वप्न में हस्ती आदिकन का ज्ञान केवल संस्कार जन नहीं किंतु निंद्रा रूप दोष जन है। देख लो, स्वप्न में हस्ती आदिकन का ज्ञान केवल संस्कार जन नहीं किंतु निंद्रा रूप दोष जन है। और हस्ती आदिकन की न्यायी स्वप्न में कल्पित इंद्रिया भी है, जाते इंद्रिया जन है। ठीक है। स्वप्न दे विच इंद्रिया नहीं होंदिया भाई, स्वप्न दे विच ए शरीर ते मंजे ते पिया साडा जिहड़ा स्वप्न देख रहा, जो भी जिहड़ा पुरश भी स्वप्न देख रहा है उहदा शरीर ते मंजे ते पिया है, ते जदों स्वप्न देख रहा है उहनूं शरीर भी दूसरा मिलिया, उस समय वो स्वप्न दा शरीर भी ते स्वप्न दे शरीर विच पूरियां अखां ने इंद्रियां पूरियां, और संसार स्वप्न दा जगत भी अलग, सब कुछ अलग, शरीर भी अलग, इंद्रियां भी अलग, अंतःकरण भी अलग, और स्वप्न दा संसार भी अलग। ये संसार दा भान नहीं हो रहा, ये शरीर दा भान नहीं हो रहा कि मैं मंजे ते पिया हाँ ना, मैं तो दौड़ रहा सी, मैं तो फलाने पटियाले गया सी, नाभे गया सी, ऐसे ज्ञान होगा ना। जद भी सपन के पदार्थ साक्षी भाष्य हैं, इंद्रियजन ज्ञान के विषय नहीं, तथापि अविवेकी की दृष्टि से स्वप्न का ज्ञान इंद्रियजन कहिए है। कहता स्वप्न का ज्ञान इंद्रियजन नहीं है, क्यों इंद्रियजन क्यों नहीं, वो कह रहा सब कुछ तो अंदर ही हो रहा है, अंदर इंद्रियां कितने काम कर देनगियां ताड़ियां, सब कुछ कितने हो रहा, स्वप्न कितने देख रहे जे, हिदा नाम की नाड़ी कंठ विच है, जो मन उहदे विच प्रवेश करेगा तो स्वप्न आएगा, उहदे विच जदों प्रवेश किया तो सपन आ गया, तो उहदे विच फिर शरीर कित्थों पैदा हो गया है ना, ये सब खुलेगा। अज निंद्रा से जागे पुरुष ऐसा कहे हैं, मैं यही है ना जी, इस रीति से स्वप्न का ज्ञान जागृत के पदार्थ नहीं स्मृति नहीं, जागृत के पदार्थ की स्मृति नहीं, और निंद्रा से जागे जाग के पुरुष ऐसा कहे हैं, मैं स्वप्न में हस्ती आदिक को देखता भया, जो हस्ती आदिकन की स्वप्न में स्मृति होवे तो जाग के ऐसा कहा चाहिए, मैं स्वप्न में हस्ती आदि को स्मरण करता भया, ਜੇ ਸਿਮਰਤੀ ਹੁੰਦੀ ਤਾਂ ਫਿਰ ਉੱਠ ਕੇ ਉਹਨੂੰ ਐਸੇ ਕਹਿਣਾ ਸਹੀ ਚਾਹੀਦਾ ਸੀ, ਮੈਂ ਹਸਤੀ ਹਾਥੀਆਂ ਆਦੀਆਂ ਦੀ ਸਿਮਰਤੀ ਕਰ ਰਿਹਾ ਸੀ, ਮੈਨੂੰ ਹਾਥੀ ਯਾਦ ਆ ਗਿਆ। ਪਰ ਐਸੇ ਨਹੀਂ ਕਹਿੰਦਾ, ਆਉਂਦਾ ਮੈਂ ਸਪਨ ਦੇ ਵਿੱਚ ਹਾਥੀ ਦੇਖਿਆ, ਐਸੇ ਨਹੀਂ ਕਹਿੰਦਾ ਮੈਂ ਸਪਨ ਦੇ ਵਿੱਚ ਹਾਥੀ ਨੂੰ ਸਿਮਰਨ ਯਾਦ ਕਰ ਰਿਹਾ ਸੀ, ਐਸੇ ਨਹੀਂ ਕਹੇਗਾ। ਕੀ ਕਹੇਗਾ? ਮੈਂ ਸਪਨ ਦੇ ਵਿੱਚ ਹਾਥੀ ਦੇਖਿਆ। ਅਤੇ ਇਹਦਾ ਮਤਲਬ ਪ੍ਰਤੱਖ ਗਿਆਨ ਹੋਇਆ ਨਾ, ਸਿਮਰਤੀ ਨਾ। ਐਸੇ ਕੋਈ ਕਹਿਤਾ ਨਹੀਂ ਜਾਂਤੇ ਜਾਗਰਤ ਕੇ ਪਦਾਰਥ ਕੀ ਸਪਨ ਮੇਂ ਸਿਮਰਤੀ ਨਹੀਂ, ਔਰ ਜਾਗਰਤ ਮੇਂ ਜੋ ਦੇਖੇ ਸੁਨੇ ਪਦਾਰਥ ਹੈ ਤਿਨਕਾ ਹੀ ਸਪਨ ਮੇਂ ਗਿਆਨ ਹੋਵੇ ਹੈ, ਜਹ ਨਿਯਮ ਨਹੀਂ ਹੈ। ਕਹਿੰਦਾ ਇਹ ਵੀ ਨਿਯਮ ਨਹੀਂ ਹੈ ਵੀ ਜਿਹੜੇ ਤੁਸੀਂ ਜਾਗਰਤ ਦੇ ਵਿੱਚ ਪਦਾਰਥ ਦੇਖੇ ਆ ਜਾਂ ਸੁਣੇ ਹੈ ਜਾਂ ਅਨੁਭਵ ਕੀਤੇ ਹੈ ਉਹਨਾਂ ਦਾ ਹੀ ਸਪਨਾ ਆਵੇ, ਐਸਾ ਨਹੀਂ ਹੈ। ਕਦੀ ਕਦੀ ਕੋਈ ਪਦਾਰਥ ਦੇਖਿਆ ਸੁਣਿਆ ਵੀ ਨਹੀਂ, ਉਹਦਾ ਵੀ ਸਪਨਾ ਆ ਜਾਏਗਾ। ਉਹ ਫਿਰ ਕਿੱਥੋਂ ਆ ਗਿਆ? ਉਹ ਪਿਛਲੇ ਜਨਮ ਦੇ ਸੰਸਕਾਰ ਹੈ, ਸਭ ਕੂੜਾ ਕਚੜਾ ਤਾਂ ਭਰਿਆ ਬੈਠਾ ਹੈ, ਪਤਾ ਨਹੀਂ ਕਿਤਨੇ ਜਨਮਾਂ ਦੇ ਸੰਸਕਾਰ ਹੈ। ਕੋਈ ਕਦੀ ਦੇਖਿਆ ਵੀ ਨਹੀਂ, ਕਦੀ ਪਦਾਰਥ ਸੁਣਿਆ ਵੀ ਨਹੀਂ, ਐਸਾ ਸਪਨਾ ਆ ਜਾਏਗਾ। ਅਤੇ ਉਹ ਕਿੱਥੋਂ ਆ ਗਿਆ ਫਿਰ? ਗਰੇ ਉਹ ਹੁਣ ਤੂੰ ਨਹੀਂ ਦੇਖਿਆ, ਕਦੀ ਤਾਂ ਦੇਖਿਆ, ਪਿਛਲੇ ਜਨਮ 'ਚ ਦੇਖਿਆ ਹੋਏਗਾ। ਬਗੈਰ ਸੰਸਕਾਰ ਤੋਂ ਗਿਆਨ ਹੋ ਨਹੀਂ ਸਕਦਾ, ਹੈ ਨਾ। ਦੇਖੋ ਕੀ ਕਹਿ ਰਿਹਾ, ਜਾਗਰਤ ਮੇਂ ਜੋ ਦੇਖੇ ਸੁਣੇ ਪਦਾਰਥ ਹੈ ਤਿਨਕਾ ਹੀ ਸਪਨ ਮੇਂ ਗਿਆਨ ਹੋਵੇ ਹੈ, ਜਹ ਨਿਯਮ ਨਹੀਂ ਹੈ। ਆਂਦਾ ਇਹ ਕੋਈ ਨਿਯਮ ਨਹੀਂ ਹੈ ਵੀ ਉਹਨਾਂ ਦਾ ਗਿਆਨ ਹੋਵੇ। ਕਿੰਤੂ ਜਾਗਰਤ ਮੇਂ ਅਗਿਆਤ ਪਦਾਰਥਨ ਕਾ ਵੀ ਸਪਨ ਮੇਂ ਗਿਆਨ ਹੋਵੇ ਹੈ, ਕਦਾਚਿਤ ਸਪਨ ਮੇਂ ਐਸੇ ਵਿਲੱਖਣ ਪਦਾਰਥ ਪ੍ਰਤੀਤ ਹੋਵੇ ਹੈ ਜੋ ਸਾਰੇ ਜਨਮ ਵਿਸ਼ੇ ਕਦੀ ਦੇਖੇ ਸੁਣੇ ਨਹੀਂ, ਜਾਂਤੇ ਤਿਨਕਾ ਗਿਆਨ ਸਿਮਰਤੀ ਨਹੀਂ। ਜਦਪੀ ਇਸ ਜਨਮ ਕੇ ਪਦਾਰਥਨ ਕੇ ਗਿਆਨ ਕੇ ਸੰਸਕਾਰ ਹੀ ਸਿਮਰਤੀ ਕੇ ਹੇਤੂ ਹੈ, ਜਹ ਨਿਯਮ ਨਹੀਂ ਹੈ। ਕਹਿੰਦਾ ਇਹ ਵੀ ਨਿਯਮ ਨਹੀਂ ਆ ਵੀ ਇਸ ਜਨਮ ਦੇ ਜਿਹੜੇ ਸੰਸਕਾਰ ਆ ਉਹੀ ਸਿਮਰਤੀ ਦੇ ਹੇਤੂ ਸਿਮਰਤੀ ਕਰਾਉਣ ਵਾਲੇ ਹੈ, ਐਸਾ ਵੀ ਨਹੀਂ ਨਿਯਮ। ਕਿੰਤੂ ਅੰਨੇ ਜਨਮ ਕੇ, ਅੰਨੇ ਮੈਨੇ ਦੂਸਰੇ ਜਨਮਾਂ ਦੇ, ਕਿੰਤੂ ਅੰਨੇ ਜਨਮ ਕੇ ਗਿਆਨ ਕੇ ਸੰਸਕਾਰ 'ਤੇ ਵੀ ਸਿਮਰਤੀ ਹੋਵੇ ਹੈ ਕਾਹੇ 'ਤੇ? ਦੇਖੋ ਠੀਕ ਸੇ ਸਮਝ ਲੈਣਾ ਹੁਣ ਕਿੱਦਾਂ। ਕਾਹੇ 'ਤੇ? ਅਨੁਕੂਲ ਗਿਆਨ 'ਤੇ ਪ੍ਰਵਿਰਤੀ ਹੋਵੇ ਹੈ, ਔਰ ਅਨੁਕੂਲ ਗਿਆਨ ਬਿਨਾਂ ਪ੍ਰਵਿਰਤੀ ਹੋਵੇ ਨਹੀਂ। ਅਨੁਕੂਲ ਗਿਆਨ ਹੋਗਾ ਬੰਦਾ ਉਸੇ ਕੰਮ ਵਿੱਚ ਲੱਗ ਜਾਏਗਾ, ਪ੍ਰਤੀਕੂਲ ਗਿਆਨ ਹੋਗਾ ਤਾਂ ਪਿੱਛੇ ਹਟੇਗਾ। ਇਹ ਪਦਾਰਥ ਮੈਨੂੰ ਸੁੱਖ ਦੇਗਾ, ਐਸਾ ਅਨੁਕੂਲ ਗਿਆਨ ਹੈ ਅਤੇ ਆਦਮੀ ਉਹ ਕੰਮ ਵਿੱਚ ਲੱਗੇਗਾ, ਉਹ ਪਦਾਰਥ ਨੂੰ ਪ੍ਰਾਪਤ ਕਰਨ ਦੀ ਚੇਸ਼ਟਾ ਕਰੇਗਾ, ਠੀਕ ਹੈ ਨਾ। ਦੇਖੋ ਕਾਹੇ 'ਤੇ? ਅਨੁਕੂਲ ਗਿਆਨ 'ਤੇ ਪ੍ਰਵਿਰਤੀ ਹੋਵੇ ਹੈ, ਅਨੁਕੂਲ ਗਿਆਨ ਬਿਨਾਂ ਪ੍ਰਵਿਰਤੀ ਹੋਵੇ ਨਹੀਂ। ਜਾਂ ਤਾਂ ਬਾਲਕ ਕੀ ਸਤਨਪਾਨ ਮੇਂ ਜੋ ਪ੍ਰਥਮ ਪ੍ਰਵਿਰਤੀ ਹੋਵੇ ਹੈ ਤਾਂ ਕਾ ਹੇਤੂ ਬਾਲਕ ਕੋ ਵੀ ਸਤਨਪਾਨ ਮੇਰੇ ਅਨੁਕੂਲ ਹੈ ਐਸਾ ਗਿਆਨ ਹੋਵੇ ਹੈ। ਦੇਖੋ ਬੱਚੇ ਨੂੰ ਦੁੱਧ ਪੀਣ ਦਾ ਗਿਆਨ ਕਿੱਥੋਂ ਆਇਆ? ਬਾਅਦ 'ਚ ਤਾਂ ਚਲੋ ਹੋ ਗਿਆ, ਪਹਿਲਾਂ ਕਿੱਥੋਂ ਆਇਆ? ਜਿਹੜੇ ਜੰਗਲੀ ਪਸ਼ੂ ਹੈ ਉਹਨਾਂ ਦੇ ਬੱਚੇ ਹੈ, ਚਲੋ ਜਿਹੜਾ ਸਾਡਾ ਕੋਈ ਹੋਏਗਾ ਬੱਚਾ ਤਾਂ ਆਪਾਂ ਤਾਂ ਉਹ ਜਿਹਨੂੰ ਲੱਗਾਂਗੇ ਮੱਝ ਨੂੰ ਜਾਂ ਗਾਂ ਨੂੰ ਧਾਰ ਕੱਢਣ ਅਤੇ ਪਹਿਲਾਂ ਉਹਨੂੰ ਪਿਲਾਵਾਂਗੇ, ਹੈ ਨਾ, ਫੜ ਫੜ ਕੇ ਪਿਲਾਵਾਂਗੇ। ਔਰ ਇਹ ਜੰਗਲੀ ਪਸ਼ੂ ਹੈ ਜਿਹੜੇ ਉਹ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਆਪ ਗਿਆਨ ਹੋਏ ਹੁੰਦਾ ਹੈ ਕਿਹੜਾ ਇਹ ਜਿਹੜਾ ਸਤਨਪਾਨ ਹੈ ਇਹ ਸਾਡੇ ਅਨੁਕੂਲ ਹੈ, ਅਤੇ ਉਹ ਸਤਨਪਾਨ ਵੱਲ ਪ੍ਰਵਿਰਤ ਹੋ ਜਾਂਦੇ ਆ। ਅਤੇ ਉਹ ਕਿੱਥੋਂ ਆ ਗਿਆ? ਅਜੇ ਜਨਮ ਹੀ ਆ, ਉਹ ਜਨਮ ਜਨਮਾਂਤਰਾਂ ਦੇ ਸੰਸਕਾਰ ਬੈਠੇ ਹੈ ਨਾ, ਪਿਛਲੇ ਜਨਮਾਂ ਦੇ ਸੰਸਕਾਰ ਵੀ ਕੰਮ ਕਰਦੇ, ਠੀਕ ਹੈ ਨਾ। ਤਾਂ ਅੰਨੇ ਜਨਮ ਵਿਸ਼ੇ ਜੋ ਸਤਨਪਾਨ ਮੇਂ ਅਨੁਕੂਲਤਾ ਅਨੁਭਵ ਕਰੀ ਹੈ ਤਾਂ ਕਿ ਸੰਸਕਾਰ 'ਤੇ ਬਾਲਕ ਕੋ ਪ੍ਰਥਮ ਅਨੁਕੂਲਤਾ ਕੀ ਸਿਮਰਤੀ ਹੋਵੇ ਹੈ। ਦੇਖ ਲਓ, ਜਾਂ ਤਾਂ ਜਨਮਾਂਤਰ ਕੇ ਗਿਆਨ ਜਨ ਸੰਸਕਾਰ 'ਤੇ ਵੀ ਸਿਮਰਤੀ ਹੋਵੇ ਹੈ, ਤੈਸੇ ਇਸ ਜਨਮ ਵਿਸ਼ੇ ਅਗਿਆਤ ਪਦਾਰਥਨ ਕਾ ਵੀ ਅੰਨੇ ਜਨਮ ਕੇ ਗਿਆਨ ਕੇ ਸੰਸਕਾਰ 'ਤੇ ਸਪਨ ਮੇਂ ਸਿਮਰਤੀ ਸੰਭਵ ਹੈ। ਤਥਾਪਿ ਕੋਈ ਪਦਾਰਥ ਸਪਨ ਮੇਂ ਐਸਾ ਪ੍ਰਤੀਤ ਹੋਵੇ ਹੈ ਜਿਸਕਾ ਜਾਗਰਤ ਮੇਂ ਕਿਸੀ ਜਨਮ ਵਿਸ਼ੇ ਗਿਆਨ ਸੰਭਵੇ ਨਹੀਂ। ਜੈਸੇ ਆਪਣੇ ਮਸਤਕ ਛੇਦਨ ਕੋ ਆਪ ਨੇਤਰ ਸੇ ਸਪਨ ਮੇਂ ਦੇਖੇ ਹੈ, ਐਸਾ ਕਦੀ ਕਿਸੀ ਨੇ ਦੇਖਿਆ ਜਾਗਰਤ ਵਿੱਚ ਵੀ ਮੇਰਾ ਕੋਈ ਸਿਰ ਵੱਢ ਰਿਹਾ ਸੀ? ਜਿਹਦਾ ਸਿਰ ਵੱਢ ਰਿਹਾ ਹੋਏ ਆਪਣੀ ਅੱਖਾਂ ਨਾਲ ਦੇਖ ਰਿਹਾ ਹੋਵੇ, ਐਸਾ ਤਾਂ ਹੋ ਹੀ ਨਹੀਂ ਸਕਦਾ। ਦੂਸਰਾ ਦੇਖੇਗਾ ਅਤੇ ਉਹ ਕਦੀ ਕਦੀ ਐਸਾ ਵੀ ਸੁਪਨਾ ਆ ਜਾਂਦਾ, ਮੇਰਾ ਸੁਪਨੇ 'ਚ ਕੋਈ ਸਿਰ ਵੱਢ ਰਿਹਾ ਸੀ, ਮੈਂ ਬੜਾ ਰੌਲਾ ਪਾ ਰਿਹਾ ਸੀ, ਅਚਾਨਕ ਫਿਰ ਮੇਰੀ ਅੱਖ ਖੁੱਲ੍ਹ ਗਈ, ਅਤੇ ਉਹ ਸੁਪਨ ਕਿੱਥੋਂ ਆ ਗਿਆ ਫਿਰ? ਆਪਣਾ ਸਿਰ ਵੱਢਣਾ ਕਦੀ ਕਿ ਜਾਗਰਤ ਵਿੱਚ ਦੇਖਿਆ ਹੋਵੇ ਤਾਂ ਇਹਦੀ ਸਿਮਰਤੀ ਆਵੇ, ਉਹ ਤਾਂ ਦੇਖਿਆ ਨਹੀਂ, ਉਹ ਕਿਸੇ 'ਚ ਵੀ ਨਹੀਂ ਦੇਖ ਸਕਦੇ, ਉਹ ਤਾਂ ਕਿਸੇ 'ਚ ਵੀ ਨਹੀਂ ਦੇਖ ਸਕਦੇ ਤੁਸੀਂ। ਹੁਣ ਕੋਈ ਮੇਰਾ ਇਸ 'ਤੇ ਸਿਰ ਵੱਢਣ ਡਿਆ ਹੋਵੇ ਤਾਂ ਮੈਂ ਆਪਣੀ ਅੱਖਾਂ ਨਾਲ ਥੋੜ੍ਹੀ ਦੇਖੂੰਗਾ ਮੇਰਾ ਸਿਰ ਵੱਢ ਰਿਹਾ, ਅਤੇ ਉਹਦਾ ਸੁਪਨਾ ਆ ਗਿਆ, ਉਹ ਕਿੱਥੋਂ ਆ ਗਿਆ ਫਿਰ? ਠੀਕ ਹੈ ਨਾ। ਦੇਖੇ ਤਾਂ ਆਪਣਾ ਮਸਤਕ ਛੇਦਨ ਨੇਤਰ ਸੇ ਜਾਗਰਤ ਮੇਂ ਦੇਖੇ ਨਹੀਂ, ਜਾਂ ਤਾਂ ਜਾਗਰਤ ਪਦਾਰਥਨ ਕੇ ਗਿਆਨ ਕੇ ਸੰਸਕਾਰ ਅਤੇ ਸੁਪਨ ਮੇਂ ਸਿਮਰਤੀ ਨਹੀਂ, ਠੀਕ ਹੈ, ਐਸੇ ਸੁਪਨ ਕੋ ਸਿਮਰਤੀ ਰੂਪ ਖੰਡਨ ਮੇਂ ਅਨੇਕ ਯੁਕਤੀਆਂ ਗ੍ਰੰਥਕਾਰਾਂ ਨੇ ਕਹੀ ਹੈ, ਪਰੰਤੂ ਸੁਪਨ ਕੋ ਸਿਮਰਤੀ ਮਾਨਣੇ ਮੇਂ ਪੂਰਵ ਉਕਤ ਦੂਸ਼ਣ ਅਤੀ ਪ੍ਰਬਲ ਹੈ, ਸੋ ਸਿਮਰਤੀ ਗਿਆਨ ਕਾ ਵਿਸ਼ੇ ਸਨਮੁਖ ਪ੍ਰਤੀਤ ਹੋਵੇ ਨਹੀਂ, ਔਰ ਸੁਪਨ ਕੇ ਹਸਤੀ ਆਦਿਕ ਸਨਮੁਖ ਪ੍ਰਤੀਤ